SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਸਿਡਨੀ ਹਵਾਈ ਅੱਡੇ ਤੇ ਕੰਮ ਕਰਨ ਵਾਲੇ ਕਰਮਚਾਰੀ ਵਿੱਚ ਪਾਇਆ ਗਿਆ ਹੈ ਕੋਰੋਨਾ ਵਾਇਰਸ। ਆਸਟ੍ਰੇਲੀਆ ਦੀ ਸਰਕਾਰ ਨੇ ਚੀਨ ਨਾਲ ਚੱਲ ਰਹੇ ਵਪਾਰਕ ਝਗੜੇ ਦੇ ਨਿਬੇੜੇ ਲਈ ਕਿਸੇ ਸੁਤੰਤਰ ਅੰਪਾਇਰ ਦਾ ਦਿੱਤਾ ਹੈ ਸੁਝਾਅ। ਅਤੇ ਖੇਡਾਂ ਵਿੱਚ AFL ਈਗਲਸ ਦੇ ਸਟਾਰ ਵਿਲੀ ਰਿਓਲੀ ਕਰਨਗੇ ਨਸ਼ਿਆਂ ਦੀ ਸੁਣਵਾਈ ਦਾ ਸਾਹਮਣਾ। ਹੁਣ ਖਬਰਾਂ ਵਿਸਥਾਰ ਨਾਲ। ਸਿਡਨੀ ਹਵਾਈ ਅੱਡੇ ਅਤੇ ਸ਼ਹਿਰ ਦੇ ਕੁਆਰੰਟੀਨ ਹੋਟਲਾਂ ਵਿਚਾਲੇ ਟਰਾਂਸਪੋਰਟ ਦੀ ਸੇਵਾ ਕਰਨ ਵਾਲੇ ਇੱਕ ਕਰਮਚਾਰੀ ਵਿੱਚ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਸ 45 ਸਾਲਾਂ ਦੇ ਵਿਅਕਤੀ ਵਿੱਚ ਬੀਤੇ ਸ਼ਨੀਵਾਰ ਇਸ ਲਾਗ ਦੇ ਹਲਕੇ ਲੱਛਣ ਦੇਖੇ ਗਏ ਸਨ, ਪਰ ਇਸ ਨੇ ਕੱਲ੍ਹ ਮੰਗਲਵਾਰ ਤੱਕ ਕੰਮ ਕਰਨਾ ਜਾਰੀ ਰੱਖਿਆ ਸੀ ਅਤੇ ਕੱਲ੍ਹ ਹੀ ਆਪਣਾ ਟੈਸਟ ਵੀ ਕਰਵਾਇਆ ਸੀ। ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਦਾ ਕਹਿਣਾ ਹੈ ਕਿ ਇਸ ਵਿਅਕਤੀ ਨੇ ਆਮ ਜਨਤਾ ਨੂੰ ਟਰਾਂਸਪੋਰਟ ਨਹੀਂ ਕੀਤਾ ਹੈ।
The advice we have at hand is that international, that crew, air crew, were the people that this gentleman were transporting. So it isn't an issue for the general community who may be concerned that they've been on a bus or a transport or a minivan.
ਇਸ ਨਵੀਂ ਲਾਗ ਦੇ ਜਵਾਬ ਵਿੱਚ ਕੁਈਨਜ਼ਲੈਂਡ ਸੂਬੇ ਦਾ ਕਹਿਣਾ ਹੈ ਕਿ ਉਹ ਨਿਊ ਸਾਊਥ ਵੇਲਜ਼ ਨਾਲ ਲੱਗਦੀਆਂ ਸਰਹੱਦਾਂ ਵਿੱਚ ਕੋਈ ਸਖਤਾਈ ਵਰਤਣ ਉੱਤੇ ਵਿਚਾਰ ਨਹੀਂ ਕਰ ਰਿਹਾ ਹੈ। ਆਸਟ੍ਰੇਲੀਆ ਦੇ ਕਾਰਜਕਾਰੀ ਚੀਫ ਮੈਡੀਕਲ ਅਧਿਕਾਰੀ ਨੇ ਕਿਹਾ ਹੈ ਕਿ ਕੋਵਿਡ-19 ਦਾ ਟੀਕਾ ਅਗਲੇ ਸਾਲ ਤੱਕ ਪ੍ਰਾਪਤ ਹੋਣ ਦੀ ਪੂਰੀ ਆਸ ਹੈ। ਇਹ ਦਵਾਈ ਮਾਰਚ 2021 ਤੋਂ ਉਪਲਬਧ ਹੋ ਜਾਵੇਗੀ ਅਤੇ ਅਗਲੇ ਸਾਲ ਜਨਵਰੀ ਮਹੀਨੇ ਵਿੱਚ ਤੈਅ ਕੀਤਾ ਜਾਵੇਗਾ ਕਿ ਇਸ ਦਵਾਈ ਦੀਆਂ ਪਹਿਲੀਆਂ ਖੁਰਾਕਾਂ ਕਿਹੜੇ ਵਿਅਕਤੀਆਂ ਨੂੰ ਦਿੱਤੀਆਂ ਜਾਣਗੀਆਂ। ਪ੍ਰੋਫੈਸਰ ਪੌਲ ਖੈਲੀ ਨੇ ਕਿਹਾ ਹੈ ਕਿ ਇਸ ਮੋਡੇਰਨਾ ਟੀਕੇ ਦੀ ਐਮਰਜੈਂਸੀ ਵਰਤੋਂ ਅਧਿਕਾਰਤ ਕੀਤੀ ਜਾ ਸਕਦੀ ਹੈ ਕਿਉਂਕਿ ਹਾਲ ਵਿੱਚ ਹੀ ਕੈਨੇਡਾ ਨੇ ਇਸ ਨੂੰ ਜਲਦ ਹਾਸਲ ਕਰਨ ਲਈ ਸਾਈਨ ਇਨ ਕਰ ਲਿਆ ਹੈ।
We have the likelihood there will be 3 vaccines ready for rollout next year. 2 of those we have in pre-purchase agreements here in Australia, and 1 of those has been made here in Australia. So these are all very positive.
ਇਹ ਉਮੀਦ ਕੀਤੀ ਜਾ ਰਹੀ ਹੈ ਕਿ ਵਡੇਰੀ ਉਮਰ ਦੇ ਲੋਕਾਂ ਦੇ ਨਾਲ ਨਾਲ ਗੰਭੀਰ ਬਿਮਾਰੀਆਂ ਨਾਲ ਜੂਝ ਰਹੇ ਆਸਟ੍ਰੇਲੀਅਨ ਲੋਕਾਂ ਨੂੰ ਇਹ ਦਵਾਈ ਪਹਿਲ ਦੇ ਆਧਾਰ ਉੱਤੇ ਦਿੱਤੀ ਜਾਵੇਗੀ। ਯੂਨਾਈਟਿਡ ਸਟੇਟਸ ਨੇ ਐਮਰਜੈਂਸੀ ਵਰਤੋਂ ਦੇ ਅਧਿਕਾਰ ਹਾਸਲ ਕਰਨ ਦੇ 3 ਦਿਨਾਂ ਤੋਂ ਬਾਅਦ ਕੋਵਿਡ-19 ਦੇ ਟੀਕੇ ਨੂੰ ਬਹੁਤ ਸਾਰੇ ਵੰਡ ਕੇਂਦਰਾਂ ਵਿੱਚ ਪਹੁੰਚਾ ਦਿੱਤਾ ਹੈ। ਫਾਈਜ਼ਰ ਬਾਇਓਨਟੈਕ ਵੱਲੋਂ ਬਣਾਏ ਇਸ ਟੀਕੇ ਦੀ ਵੰਡ ਸੋਮਵਾਰ ਤੋਂ US ਵਿੱਚ ਸ਼ੁਰੂ ਕਰ ਦਿੱਤੀ ਗਈ ਸੀ ਜਿੱਥੇ ਕੋਰੋਨਾ ਵਾਇਰਸ ਦੇ 16 ਮਿਲੀਅਨ ਤੋਂ ਵੀ ਜ਼ਿਆਦਾ ਕੇਸ ਮੌਜੂਦ ਹਨ। ਇਸ ਦੇ ਨਾਲ ਹੀ ਡੈਮੋਕ੍ਰੈਟਸ ਅਤੇ ਘੱਟ ਗਿਣਤੀ ਨੇਤਾ ਚੱਕ ਸ਼ੂਮਰ ਨੇ ਹੋਰ ਵਧੇਰੇ ਟੀਕੇ ਹਾਸਲ ਕਰਨ ਲਈ ਸਰਕਾਰ ਉੱਤੇ ਜ਼ੋਰ ਪਾਇਆ ਹੈ।
We have a long way to go, but we can't think that the crisis is over. We need to pass COVID relief to help our fellow Americans get by until we eradicate this virus.
ਚੀਨ ਦੀ ਸ਼ੰਘਾਈ ਸਥਿਤ ਇੱਕ ਦਵਾਈਆਂ ਦੀ ਕੰਪਨੀ ਨੇ ਵੀ ਫਾਈਜ਼ਰ ਵੱਲੋਂ ਬਣਾਏ ਇਸ ਟੀਕੇ ਦੀਆਂ 100 ਮਿਲੀਅਨ ਖੁਰਾਕਾਂ ਦਾ ਆਰਡਰ ਦੇ ਦਿੱਤਾ ਹੈ। ਹੁਣ ਇੱਕ ਖਬਰ NDTV ਦੇ ਹਵਾਲੇ ਨਾਲ। ਭਾਰਤ ਵਿੱਚ ਸੜਕਾਂ 'ਤੇ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਸੜਕਾਂ ਤੋਂ ਹਟਾਉਣ ਲਈ ਮਾਨਯੋਗ ਸੁਪਰੀਮ ਕੋਰਟ ਵਿੱਚ ਇੱਕ ਬੇਨਤੀ ਦਾਇਰ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਤਕਰੀਬਨ 20 ਦਿਨਾਂ ਤੋਂ ਦਿੱਲੀ ਬਾਰਡਰ 'ਤੇ ਕਿਸਾਨਾਂ ਵੱਲੋਂ ਉਹਨਾਂ 3 ਬਿੱਲਾਂ ਵਿਰੁੱਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜੋ ਕਿ ਸਰਕਾਰ ਨੇ ਹਾਲ ਵਿੱਚ ਹੀ ਲਾਗੂ ਕੀਤੇ ਸਨ। ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਰਿਸ਼ਭ ਸ਼ਰਮਾ ਵੱਲੋਂ ਇਹ ਅਪੀਲ ਅਦਾਲਤ ਵਿੱਚ ਪਾਈ ਗਈ ਹੈ। ਦੂਜੇ ਪਾਸੇ ਧਰਨੇ 'ਤੇ ਬੈਠੇ ਕਿਸਾਨਾਂ ਦੀ ਮਦਦ ਵਾਸਤੇ UP ਦੀਆਂ ਖਾਪ ਪੰਚਾਇਤਾਂ ਵੀ ਹੁਣ ਪਹੁੰਚ ਗਈਆਂ ਹਨ ਅਤੇ ਦਿੱਲੀ ਨੋਇਡਾ ਦਾ ਚਿੱਲਾ ਵਾਲਾ ਬਾਰਡਰ ਵੀ ਸੀਲ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਫੈਡਰਲ ਸਰਕਾਰ ਨੇ ਚੀਨ ਨਾਲ ਚੱਲ ਰਹੇ ਵਪਾਰਕ ਵਿਵਾਦ ਨੂੰ ਹੁਣ ਵਿਸ਼ਵ ਵਪਾਰ ਸੰਗਠਨ ਕੋਲ ਲਿਜਾਣ ਦਾ ਫੈਸਲਾ ਕੀਤਾ ਹੈ। ਆਸਟ੍ਰੇਲੀਆ ਨੇ ਜੌਂ ਉੱਤੇ ਚੱਲ ਰਹੀ ਲੜਾਈ ਨੂੰ ਸੁਲਝਾਉਣ ਲਈ ਇੱਕ ਸੁਤੰਤਰ ਅੰਪਾਇਰ ਬੁਲਾਉਣ ਦੀ ਮੰਗ ਕੀਤੀ ਹੈ। ਆਸਟ੍ਰੇਲੀਆ ਦੇ ਕਿਸਾਨਾਂ ਉੱਤੇ ਜੂਨ ਵਿੱਚ ਜੌਂ ਚੀਨ ਭੇਜਣ ਉੱਤੇ ਉਸ ਸਮੇਂ ਰੋਕ ਲੱਗ ਗਈ ਸੀ ਜਦੋਂ ਉਹਨਾਂ ਉੱਤੇ 80.5% ਦਰਾਮਦ ਟੈਕਸ ਲਗਾ ਦਿੱਤੇ ਗਏ ਸਨ। ਅਤੇ ਤਣਾਅ ਦੇ ਲਗਾਤਾਰ ਵਧਣ ਦੇ ਨਾਲ ਚੀਨੀ ਅਧਿਕਾਰੀਆਂ ਨੇ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਹੈ ਕਿ ਹੁਣ ਆਸਟ੍ਰੇਲੀਆਈ ਕੋਲੇ ਉੱਤੇ ਵੀ ਰੋਕ ਲਗਾਈ ਗਈ ਹੈ, ਪਰ ਅਜੇ ਤੱਕ ਇਸ ਦੀ ਰਸਮੀ ਪੁਸ਼ਟੀ ਹੋਣੀ ਬਾਕੀ ਹੈ। ਫੈਡਰਲ ਵਪਾਰ ਮੰਤਰੀ ਸਾਈਮਨ ਬਰਮਿੰਗਮ ਨੇ ਕਿਹਾ ਹੈ ਕਿ ਆਸਟ੍ਰੇਲੀਆਈ ਜੌ ਉਤਪਾਦਕਾਂ ਵਾਸਤੇ ਖੜ੍ਹੇ ਹੋਣ ਲਈ WTO ਨੂੰ ਕੀਤੀ ਰਸਮੀ ਬੇਨਤੀ ਇੱਕ ਮਹੱਤਵਪੂਰਨ ਕਾਰਵਾਈ ਹੈ।
Ultimately, it is the right avenue for Australia to take at this point in time. We, along with many other countries, use these processes in the right and orderly way, and Australian industry should see this as being about Australia.
ਬਜ਼ੁਰਗ ਦੇਖਭਾਲ ਮੰਤਰੀ ਨੇ ਪੁਸ਼ਟੀ ਕੀਤੀ ਹੈ ਕਿ ਵਿਕਟੋਰੀਆ ਦੇ ਬਜ਼ੁਰਗ ਕੇਂਦਰਾਂ ਵਿੱਚ ਫੈਲੇ ਕੋਰੋਨਾ ਵਾਇਰਸ ਕੇਸਾਂ ਦੀ ਪੜਤਾਲੀਆ ਰਿਪੋਰਟ ਨੂੰ ਕ੍ਰਿਸਮਿਸ ਤੋਂ ਪਹਿਲਾਂ ਜਾਰੀ ਕਰ ਦਿੱਤਾ ਜਾਵੇਗਾ। ਨਾਲ ਹੀ ਆਸਟ੍ਰੇਲੀਅਨ ਸਰਕਾਰ ਨੇ $850 million ਦੇ ਇੱਕ ਪੈਕੇਜ ਦਾ ਵੀ ਐਲਾਨ ਕੀਤਾ ਹੈ, ਜਿਸ ਨਾਲ ਬਜ਼ੁਰਗ ਲੋਕਾਂ ਨੂੰ ਬਜ਼ੁਰਗ ਘਰਾਂ ਵਿੱਚ ਹੀ ਰਹਿਣ ਵਿੱਚ ਮਦਦ ਮਿਲ ਸਕੇਗੀ। ਮਹਾਮਾਰੀ ਦੌਰਾਨ ਏਜ ਕੇਅਰ ਸੈਕਟਰ ਨੂੰ ਸੰਭਾਲਣ ਅਤੇ ਰਿਹਾਇਸ਼ੀ ਸਹੂਲਤਾਂ ਦੇ ਅੰਦਰ ਫੈਲਣ ਵਾਲੀਆਂ ਲਾਗਾਂ ਬਾਰੇ ਸਰਕਾਰ ਦੀ ਆਲੋਚਨਾ ਕੀਤੀ ਗਈ ਸੀ। ਮੰਤਰੀ ਰਿਚਰਡ ਖੋਲਬੈਕ ਦਾ ਕਹਿਣਾ ਹੈ ਕਿ ਸਰਕਾਰ ਨੂੰ ਐਪਿੰਗ ਗਾਰਡਨਸ ਅਤੇ ਸੇਂਟ ਬੇਸਿਲਸ ਫੈਸਿਲਿਟੀਜ਼ ਉੱਤੇ ਕੀਤੀਆਂ ਜਾਂਚਾਂ ਦੀਆਂ ਰਿਪੋਰਟਾਂ ਮਿਲ ਤਾਂ ਗਈਆਂ ਹਨ, ਪਰ ਉਹਨਾਂ ਨੂੰ ਹਾਲ ਦੀ ਘੜੀ ਜਨਤਕ ਨਹੀਂ ਕੀਤਾ ਜਾ ਸਕਦਾ।
Those processes are still occurring, and there have been some procedural fairness issues that we've had to deal with as a part of that process too. Those reports will be released very soon.
Te hun peshan ji khed samachar. AFL da pachmi tat da khidari Willie Rioli, jisnu doping charjan karan hal di ghadi muattal kita gaya hai, agle saal tak sunwai di udeek karega. 25 ਸਾਲਾਂ ਦੇ ਇਸ ਖਿਡਾਰੀ ਵਿੱਚ ਭੰਗ ਦੇ ਨਸ਼ੇ ਦੀ ਪੁਸ਼ਟੀ ਹੋਈ ਸੀ ਅਤੇ ਉਸ ਉੱਤੇ ਇਹ ਵੀ ਦੋਸ਼ ਹੈ ਕਿ ਉਸ ਨੇ ਟੈਸਟ ਸਮੇਂ ਆਪਣੇ ਪਿਸ਼ਾਬ ਨਾਲ ਵੀ ਛੇੜਛਾੜ ਕੀਤੀ ਸੀ। ਇਸ ਕੇਸ ਦੀ ਸੁਣਵਾਈ ਅੱਜ ਬੁੱਧਵਾਰ ਨੂੰ ਸ਼ੁਰੂ ਕੀਤੀ ਗਈ ਹੈ, ਪਰ ਅੰਤਮ ਨਤੀਜੇ ਅਗਲੇ ਸਾਲ 2021 ਤੱਕ ਹੀ ਮਿਲਣ ਦੀ ਉਮੀਦ ਹੈ। ਰਿਓਲੀ 4 ਸਾਲਾਂ ਤੱਕ ਦੀ ਪਾਬੰਦੀ ਦਾ ਸਾਹਮਣਾ ਕਰ ਰਿਹਾ ਹੈ। ਹੁਣ ਇੱਕ ਨਜ਼ਰ ਮਾਰਦੇ ਹਾਂ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 75.49 ਸੈਂਟ ਦੇ ਬਰਾਬਰ, ਭਾਰਤ ਦੇ 55.52 ਅਤੇ ਪਾਕਿਸਤਾਨ ਦੇ 121.27 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਅਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਜ਼ਿਆਦਾ ਸਮਾਂ ਧੁੱਪੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 23 ਡਿਗਰੀ। ਐਡੀਲੇਡ ਦੇ ਵਿੱਚ ਬੱਦਲਵਾਈ 23 ਡਿਗਰੀ। ਮੈਲਬਨ ਦੇ ਵਿੱਚ ਮੀਂਹ ਘਟੇਗਾ ਅਤੇ ਤੂਫਾਨ ਆਉਣ ਦੇ ਆਸਾਰ ਹਨ, 28 ਡਿਗਰੀ। ਹੋਬਾਰਟ ਦੇ ਵਿੱਚ ਮੀਂਹ ਪਵੇਗਾ, 18 ਡਿਗਰੀ। ਕੈਨਬਰਾ ਵਿੱਚ ਇੱਕਾ ਦੁੱਕਾ ਮੀਂਹ ਅਤੇ ਤੂਫਾਨ ਆਉਣ ਦੇ ਆਸਾਰ ਹਨ, 29 ਡਿਗਰੀ। ਵੂਲੋਂਗੋਂਗ ਦੇ ਵਿੱਚ ਵੀ ਅਜਿਹਾ ਮੌਸਮ ਰਹੇਗਾ, ਤਾਪਮਾਨ 26 ਡਿਗਰੀ। ਸਿਡਨੀ ਦੇ ਵਿੱਚ ਇੱਕਾ ਦੁੱਕਾ ਮੀਂਹ ਪਰ ਤਾਪਮਾਨ 29 ਡਿਗਰੀ। ਨਿਊਕਾਸਲ ਦੇ ਵਿੱਚ ਵੀ ਇੱਕਾ ਦੁੱਕਾ ਮੀਂਹ ਤੋਂ ਬਾਅਦ ਤੂਫਾਨ ਆਉਣ ਦੇ ਆਸਾਰ ਹਨ, ਤਾਪਮਾਨ 30 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਪਵੇਗਾ, 29 ਡਿਗਰੀ। ਕੇਨਸ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 33 ਡਿਗਰੀ। ਅਤੇ ਡਾਰਵਨ ਦੇ ਵਿੱਚ ਮੀਂਹ ਪਵੇਗਾ ਅਤੇ ਤੂਫਾਨ ਆਉਣ ਦੇ ਆਸਾਰ ਹਨ, ਵੱਧ ਤੋਂ ਵੱਧ ਤਾਪਮਾਨ ਰਹਿ ਸਕਦਾ ਹੈ 33 ਡਿਗਰੀ। ਅਤੇ ਦੋਸਤੋ, ਇਹ ਸਨ ਹੁਣ ਤੱਕ ਦੀਆਂ ਖ਼ਬਰਾਂ।